प्रसाद नहीं जान जाई कसुरूप रेखं कहां बासतां को फिरे कौन पेखं कहा नाम तां को कहां के कहावे कहा मैं बखानो कहे मो न आवे श्री नानक पुरखोत्तम परम्परावर नाथ युगल चरण मम वंदना तर पर तर कर मात हे प्राणनाथ गोविंद है कृपा निधान जगत गुरु हे संसार ताप हरण करुणा में सब दुख हरो हे शरण जोग दयाल है दीनानाथ मया करो शरीर स्वस्थ क्षीण समय सिमरंत नानक राम दामोदर माधव सुही महला चौथा कर पंजवा एक ओंकार सतगुर प्रसाद गुर संत जनों प्यारा मैं मिलया मेरी तृष्णा बुझ गई आसे हौ मन तन देवा सतगुरे मैं मेले प्रभ गुणता से तन तन गुरु वड पुरख है मैं दसे हर साबासे वड भागी हर पाया जन नानक नाम विगासे गुर सज्जन प्यारा मैं मिलया हर मार्ग पंथ दसाहा कर आवहो चिरी विछुन्या मिल शब्द गुरु प्रवना हौ तुझ बाजों खरी उडीनिया ज्यों जल बिन मीन मराहा वड पागी हर त्याया जन नानक नाम समाहा मन दह दिस चल चल परमया मन मुख परम पुलाया नित आशा मन चितवै मन तृष्णा भुख लगाया अनता तन तर दबिया फिर विख पालन गया जन नानक नाम सलाहे तू बिन नावें पच पुच मोया गुरु सुंदर मोहन पाए करे हर प्रेम बाणी मन मारिया मेरे हृदय शुद्ध बुद्ध विसर गई मन आसा चिंत विसारिया मैं अंतर वेदन प्रेम की गुर देखत मन साधारिया वड भागी प्रव आए मिल जन नानक खिन खिन वारिया मेरे अंतर वेदन प्रेम की ਗੁਰ ਦੇਖਤ ਮਨ ਸਾਧਾਰਿਆ ਵਡਭਾਗੀ ਪ੍ਰਭ ਆਏ ਮਿਲ ਜਨ ਨਾਨਕ ਖਿਨ ਖਿਨ ਵਾਰਿਆ। ਪਰਮ ਸਨਮਾਨ ਯੋਗ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂਦੇਵ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ, ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਬਖਸ਼ਿਸ਼ਮਈ ਰੱਖੇ ਹੱਥ ਦਾ ਸਦਕਾ, ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਨਜ਼ਰੇ ਇਨਾਇਤ ਕਰਦਿਆਂ ਆਪਣੇ ਸ਼੍ਰੀ ਚਰਨ ਕਮਲਾਂ 'ਚ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੇ ਦਰੋਂ ਨਿਵਾਜੇ ਹੋਏ ਮਹਾਨ ਰਸਕ ਕੀਰਤਨੀਏ ਭਾਈ ਸਾਹਿਬ ਭਾਈ ਜੋਗਿੰਦਰ ਸਿੰਘ ਜੀ ਜਲੰਧਰ ਵਾਲਿਆਂ ਦੇ ਜਥੇ ਤੋਂ ਬੜੇ ਪ੍ਰੇਮ ਅਤੇ ਵਜਦ ਵਿੱਚ ਗੁਰੂ ਕੀ ਮਹਾਂਬਾਣੀ ਦਾ ਗਾਇਨ ਆਪ ਨੇ ਸਰਵਣ ਕੀਤਾ ਹੈ। ਕੁਝ ਸਮਾਂ ਹੋਰ ਸਤਿਗੁਰੂ ਪਾਤਸ਼ਾਹ ਜੀ ਦੀ ਮਹਾਨ ਅਗੰਮੀ ਬਾਣੀ ਦੀ ਬਰਕਤਮਈ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਹਰ ਰੋਜ਼ ਦੀ ਤਰ੍ਹਾਂ ਮਨ ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਪ੍ਰਾਪਤ ਕਰ ਸਕੇ, ਇਸ ਲਈ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਦਮਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅੰਮ੍ਰਿਤ ਲਬਰੇਜ਼ ਬੋਲ ਨੇ, ਕਹਿੰਦੇ ਨੇ ਗੁਰੂ ਨਾਨਕ ਪਾਰ ਬ੍ਰਹਮ ਪਰਮੇਸ਼ਵਰ ਦੀ ਮਹਿਰਾਮਨ ਦਾ ਸਦਕਾ ਉਸ ਕਰਤਾ ਪੁਰਖ ਦੇ ਨਾਲ ਹਿਰਦੇ ਦੀ ਸਾਂਝ ਬਣ ਗਈ ਹੈ। ਧੰਨ ਧੰਨ ਗੁਰੂ ਵੱਡ ਪੁਰਖ ਹੈ ਮੈਂ ਦੱਸੇ ਹਰ ਸਾਬਾਸੇ, ਵੱਡ ਭਾਗੀ ਹਰ ਪਾਇਆ ਜਨ ਨਾਨਕ ਨਾਮ ਵਿਗਾਸੇ। ਜੀਵਨ ਦਾ ਮਕਸਦ ਹੈ ਜੀਵਨ ਖੁਸ਼ੀ ਨਾਲ ਖੇੜੇ ਨਾਲ ਭਰਿਆ ਹੋਇਆ ਗੁਜ਼ਰੇ ਔਰ ਜੀਵਨ ਦੇ ਵਿੱਚ ਜ਼ਿਆਦਾ ਮੁਸ਼ਕਲਾਂ ਉਸ ਵੇਲੇ ਆ ਜਾਂਦੀਆਂ ਨੇ ਜਦ ਸਾਡਾ ਹਿਰਦਾ ਚਿੰਤਾ ਧੁਰ ਬਣ ਜਾਂਦਾ ਹੈ ਔਰ ਗਮੀਆਂ ਵਿੱਚ ਪੈ ਜਾਂਦਾ। ਇਸ ਗੱਲ ਨੂੰ ਤਾਂ ਹੁਣ ਮੈਡੀਕਲ ਸਾਇੰਸ ਵੀ ਪ੍ਰਵਾਨ ਕਰਨ ਲੱਗ ਪਈ ਹੈ ਕਿ ਮਨੁੱਖ ਦੀਆਂ 90% ਬਿਮਾਰੀਆਂ ਦਾ ਜਿਹੜਾ ਕਾਰਨ ਹੈ ਉਹ ਵਾਧੂ ਦਿਮਾਗ ਅਤੇ ਚਿੰਤਾ ਜਾਂ ਉਹ ਆਪਣੇ ਸ਼ਬਦਾਂ ਵਿੱਚ ਸਟ੍ਰੈਸ ਕਹਿੰਦੇ ਨੇ, ਬਈ ਹਰ ਵੇਲੇ ਦਿਮਾਗ ਵਿੱਚ ਚਿੰਤਾ ਬਣੀ ਰਹੇ, ਸਟ੍ਰੈਸ ਬਣੀ ਰਹੇ ਔਰ ਮਨੁੱਖ ਹੌਲੀ ਹੌਲੀ ਇਸ ਦਾ ਸਰੀਰ ਰੋਗਾਂ ਦਾ ਘਰ ਬਣ ਜਾਂਦਾ ਅਤੇ ਮਨ ਇਹਦਾ ਪਰੇਸ਼ਾਨੀਆਂ ਦਾ ਘਰ ਬਣ ਜਾਂਦਾ। ਇਹੀ ਕਾਰਨ ਹੈ ਅੱਜ ਦੇ ਜ਼ਮਾਨੇ ਵਿੱਚ ਨੌਜਵਾਨ ਉਮਰ ਦੇ ਲੋਕਾਂ ਨੂੰ ਹਾਰਟ ਅਟੈਕ ਹੁੰਦੇ ਸੁਣਾਈ ਪੈ ਰਹੇ ਹਨ। ਕਾਰਨ ਕੀ ਹੈ? ਮਨ ਬਹੁਤ ਸਟ੍ਰੈਸ ਵਿੱਚ ਹੈ। ਦੋ ਤਿੰਨ ਕਾਰਨ ਦੁਨੀਆ ਦੇ ਤਮਾਮ ਸਿਆਣੇ ਮੁਲਕਾਂ ਨੇ, ਵਿਕਸਿਤ ਮੁਲਕਾਂ ਨੇ ਬਿਮਾਰੀ ਦੇ ਦੱਸੇ ਹਨ। ਸਭ ਤੋਂ ਪਹਿਲਾ ਅਤੇ ਵੱਡਾ ਕਾਰਨ ਹੈ ਸਟ੍ਰੈਸ, ਜਿਸ ਤੋਂ ਸਰੀਰ ਸਾਡਾ ਰੋਗੀ ਹੋ ਜਾਂਦਾ। ਦੂਸਰਾ ਕਾਰਨ ਉਹਨਾਂ ਨੇ ਵੈਦਰ ਦੱਸਿਆ, ਬਈ ਯਕਦਮ ਇੱਕਦਮ ਮਨੁੱਖ ਗਰਮੀ 'ਚੋਂ ਠੰਡੇ 'ਚ ਆ ਜਾਏ, ਉਸ ਨਾਲ ਵੀ ਸਰੀਰ ਬੜਾ ਪ੍ਰਭਾਵਿਤ ਹੁੰਦਾ ਔਰ ਸਰੀਰ ਕੁਝ ਨਾ ਕੁਝ ਰੋਗ ਆਪਣੇ ਵਿੱਚ ਇਕੱਠੇ ਕਰ ਲੈਂਦਾ ਹੈ। ਔਰ ਤੀਸਰਾ ਕਾਰਨ ਹੈ ਸਾਡੇ ਜੀਵਨ ਦਾ, ਸੰਸਾਰ ਦੇ ਜੀਵਨ ਦਾ ਜੋ ਮੂਲ ਕਾਰਨ ਹੈ, ਜਿਸ ਤੋਂ ਸੰਸਾਰ ਪੈਦਾ ਹੋਇਆ, ਜੋ ਸੰਸਾਰ ਦਾ ਜੀਵਨ, ਸਾਹਿਬ ਜੀ ਦੇ ਬੋਲ, ਪਹਿਲਾ ਪਾਣੀ ਜੀਓ ਹੈ, ਜਿੱਤ ਹਰਿਆ ਸਭ ਕੋਏ। ਬਹੁਤ ਸਾਰੇ ਮਨੁੱਖਾਂ ਨੂੰ ਦੇਖੋਗੇ ਤਾਂ ਉਹ ਪਾਣੀ ਦੀ ਵਰਤੋਂ ਬੜੀ ਘੱਟ ਕਰਦੇ। ਹੌਲੀ ਹੌਲੀ ਸਰੀਰ ਦਾ ਪਾਣੀ ਮੁੱਕ ਜਾਂਦਾ ਹੈ ਅਤੇ ਡੀਹਾਈਡਰੇਸ਼ਨ ਬਿਮਾਰੀ ਦਾ ਕਾਰਨ ਬਣ ਜਾਂਦਾ। ਪਰ ਸਭ ਤੋਂ ਵੱਡਾ ਜੋ ਸਰੀਰਕ ਦੁੱਖ ਦਾ ਕਾਰਨ ਹੈ ਉਹ ਮਾਨਸਿਕ ਪਰੇਸ਼ਾਨੀ ਹੈ। ਮਨ ਚਿੰਤਾ ਨਾਲ ਭਰਿਆ ਹੋਇਆ ਹੈ। ਮਨ ਵਾਧੂ ਸੋਚਦਾ ਸੋਚਾਂ ਸੋਚਦਾ ਰਹਿੰਦਾ। ਮਹਾਰਾਜ ਦੇ ਅਗੰਮੀ ਬੋਲ ਨੇ, ਬੜੇ ਪਾਤਸ਼ਾਹ ਜੀ ਨੇ ਰਹਿਮਤਮਈ ਇਹ ਬੋਲ ਸਾਡੀ ਝੋਲੀ 'ਚ ਪਾਏ। ਕਹਿੰਦੇ ਨੇ, ਧੰਨ ਧੰਨ ਗੁਰੂ ਵੱਡ ਪੁਰਖ ਹੈ, ਮੈਂ ਦੱਸੇ ਹਰ ਸਾਬਾਸੇ। ਗੁਰੂ ਮਹਾਨ ਹੈ, ਧੰਨਤਾ ਦੇ ਯੋਗ ਹੈ ਅਤੇ ਵੱਡਾ ਪਾਰ ਬ੍ਰਹਮ ਪਰਮੇਸ਼ਵਰ ਆਪ ਹੈ ਅਤੇ ਜੋ ਸਵਯਮ ਮੈਨੂੰ ਆਪਣੇ ਬਾਰੇ, ਕਰਤੇ ਦੇ ਬਾਰੇ ਦੱਸਦਾ। ਗੁਰੂ ਨਾਲ ਨਾਤਾ ਜੋੜਦਿਆਂ ਹੋਇਆਂ ਇਹ ਮਨ ਵਿਸ਼ਵਾਸ ਵਿੱਚ ਆ ਜਾਏ ਬਈ ਗੁਰੂ ਮੇਰਾ ਸਮਰੱਥ ਹੈ ਅਤੇ ਗੁਰੂ ਸਭ ਕੁਝ ਜਾਣਦਾ, ਇਹ ਭਰੋਸਾ ਬਣ ਜਾਣ ਨਾਲ ਗੁਰੂ ਨਾਲ ਨਾਤਾ ਗਹਿਰਾਈ ਤੋਂ ਜੁੜ ਜਾਂਦਾ ਅਤੇ ਗੁਰੂ ਦੀ ਬਰਕਤ ਸਿੱਖ ਦੇ ਹਿਰਦੇ 'ਚ ਆਉਣ ਲੱਗ ਪੈਂਦੀ। ਅਤੇ ਗੁਰੂ ਕੀ ਹੈ? ਜੋ ਸਾਰੇ ਸੰਸਾਰ ਦੇ ਦੁੱਖਾਂ ਦਾ, ਸਟ੍ਰੈਸ ਦਾ ਹਨੇਰਾ ਮੁਕਾ ਕੇ ਅਤੇ ਚਾਨਣ ਨਾਲ, ਖੁਸ਼ੀਆਂ ਦੇ ਚਾਨਣ ਨਾਲ ਜੀਵਨ ਨੂੰ ਭਰ ਦਿੰਦਾ। ਇਸ ਲਈ ਮਹਾਰਾਜ ਨੇ ਬਾਣੀ 'ਚ ਇਹ ਬੋਲ ਵੀ ਆਖੇ ਨੇ, ਗੁਰਦਾਤਾ ਗੁਰ ਹਿਵੈ ਕਰ, ਗੁਰਦੀਪਕ ਤਿਹੋਂ ਲੋਏ, ਅਮਰ ਪਦਾਰਥ ਨਾਨਕਾ ਮਨ ਮਾਨੀਏ ਸੁਖ ਹੋਏ। ਜਦੋਂ ਕੋਈ ਇਸ ਗੱਲ ਨੂੰ ਮਨ 'ਚ ਕਬੂਲ ਕਰ ਲੈਂਦਾ ਕਿ ਗੁਰੂ ਅੰਤਰਯਾਮੀ ਹੈ, ਗੁਰੂ ਦੇਖ ਰਿਹਾ ਹੈ, ਗੁਰੂ ਮੇਰੇ ਨਾਲ ਹੈ, ਫਿਰ ਉਸ ਕਰਤਾ ਪੁਰਖ ਦੀ ਅਗੰਮੀ ਵਿਗਾਸ ਅਤੇ ਖੇੜੇ ਦੀ ਖੇਡ ਇਸ ਦੇ ਹਿਰਦੇ 'ਚ ਵਰਤ ਜਾਂਦੀ। ਗੁਰੂ ਨੂੰ ਸਮਰਪਿਤ ਹੋਣਾ ਅਤੇ ਸਭ ਕੁਝ ਗੁਰੂ ਦਾ ਜਾਣਨਾ, ਫਿਰ ਜੀਵਨ ਖੁਸ਼ੀਆਂ ਨਾਲ ਭਰ ਜਾਂਦਾ। ਜਦ ਕਦੀ ਐਸਾ ਜ਼ਿਕਰ ਚੱਲੇ ਤਾਂ ਮੈਨੂੰ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਇੱਕ ਮਹਾਨ ਜੀਵਨ ਗਾਥਾ ਖਿਆਲ ਵਿੱਚ ਆ ਜਾਂਦੀ ਹੈ। ਮੈਂ ਆਪ ਜੀ ਦੇ ਨਜ਼ਰ ਕਰਦਾ ਹਾਂ, ਪਰ ਪਹਿਲੇ ਇੱਕ ਦਫ਼ਾ ਮਨ ਕਰਦਾ, ਜਿਸ ਸੋਢੀ ਸੁਲਤਾਨ ਪਾਤਸ਼ਾਹ ਜੀ ਦੀ ਮਹਾਂਬਾਣੀ ਦੀ ਵਿਚਾਰ ਨਾਲ ਅਸੀਂ ਜੁੜਨ ਦਾ ਯਤਨ ਕਰ ਰਹੇ ਹਾਂ, ਉਸ ਸਾਹਿਬ ਜੀ ਦਾ ਮੁਬਾਰਕ ਨਾਮ ਦਾਸ ਨੂੰ ਸਰਵਣ ਕਰਾਓ, ਆਖੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਇੱਕ ਦਫ਼ਾ ਫਿਰ ਸਾਰੇ ਆਖੋ ਜੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਉਹਨਾਂ ਦੇ ਸਰੀਰਕ ਅਵਸਥਾ ਨੂੰ ਦੇਖੀਏ ਤੇ ਹਾਲੇ ਬੜੀ ਛੋਟੀ, ਵੱਡੀ ਅਵਸਥਾ ਨਹੀਂ ਹੈ। ਜਦ ਪਿਤਾ ਦਾ ਦੇਹਾਂਤ ਹੋ ਗਿਆ ਅਤੇ ਮਾਤਾ ਵੀ ਚਲਾਣਾ ਕਰ ਗਏ। ਭਾਵੇਂ ਬੜੇ ਵੱਡੇ ਘਰਾਣੇ ਦੇ ਸਨ, ਚੂਨੀ ਮੰਡੀ ਉਹ ਜਗ੍ਹਾ ਹੈ ਲਾਹੌਰ ਦੀ ਜਿਸ ਨੂੰ ਲੋਕ ਚੂਨਾ ਮੰਡੀ ਆਖਦੇ ਨੇ। ਅਤੇ ਚੂਨੀ ਮੰਡੀ ਦਾ ਮਤਲਬ ਹੈ ਆਟਾ ਮੰਡੀ ਨਹੀਂ ਹੈ, ਜਾਂ ਨਮਕ ਮੰਡੀ, ਜਾਂ ਇਹ ਜਿਹੜਾ ਚੂਨਾ ਦੀਵਾਰਾਂ 'ਤੇ ਕਰਦੇ ਨੇ। ਚੂਨੀ ਮੰਡੀ ਦਾ ਮਤਲਬ ਹੈ ਉਹ ਬਾਜ਼ਾਰ ਜਿੱਥੇ ਹੀਰਿਆਂ ਦਾ ਕੰਮ ਆਉਂਦਾ ਸੀ, ਉੱਥੇ ਜੋ ਤਰਾਸ਼ਨ ਉਹਨਾਂ ਦੀ ਨਿਕਲਦੀ ਹੈ, ਜੋ ਛੋਟੀਆਂ ਛੋਟੀਆਂ ਕਣੀਆਂ ਹੀਰੇ ਤੋਂ ਤਰਾਸ਼ੀਆਂ ਜਾਂਦੀਆਂ ਨੇ, ਉਹਨਾਂ ਦਾ ਅੱਗੋਂ ਵਪਾਰ ਦਾ ਇਹ ਮਰਕਜ਼ ਸੀ। ਔਰ ਉਸ ਵਿੱਚ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਿਤਾ ਭਾਈ ਹਰੀਦਾਸ ਜੀ ਦੀ ਦੁਕਾਨ ਸੀ। ਚੰਗਾ ਵੱਡਾ ਕੰਮਕਾਰ, ਸੋਹਣਾ ਮਕਾਨ, ਅਤੇ ਸ਼ਹਿਰ ਵਿੱਚ ਮਾਣ ਸਨਮਾਨ ਅਤੇ ਸਾਰੀਆਂ ਬਰਕਤਾਂ ਉਹਨਾਂ ਦੇ ਘਰ ਵਿੱਚ ਮੌਜੂਦ ਸਨ। ਪਰ ਪਿਤਾ ਦਾ ਦੇਹਾਂਤ ਹੋ ਜਾਣ ਤੋਂ ਬਾਅਦ, ਮਾਤਾ ਚਲੀ ਜਾਣ ਤੋਂ ਬਾਅਦ, ਸ਼ਰੀਕਾਂ ਨੇ ਐਸੀ ਖੇਡ ਵਰਤਾਈ ਕਿ ਇਹਨਾਂ ਨੂੰ ਇੱਥੋਂ ਕਿਸੇ ਤਰ੍ਹਾਂ ਕੱਢ ਦਿੱਤਾ ਜਾਏ ਅਤੇ ਦੁਕਾਨ ਸਾਡੀ ਹੋ ਜਾਏ, ਮਕਾਨ ਸਾਡਾ ਹੋ ਜਾਏ। ਮਨੁੱਖ ਪਤਾ ਨਹੀਂ ਇਸ ਲਾਲਚ ਵਿੱਚ ਅੱਜ ਤੱਕ ਕਿੰਨੇ ਕਰੋੜਾਂ ਮਨੁੱਖਾਂ ਦੇ ਖੂਨ ਨਾਲ ਹੱਥ ਧੋ ਬੈਠਾ ਹੈ, ਵੀ ਇਸ ਲਾਲਚ ਵਿੱਚ ਮਕਾਨ ਮੇਰਾ ਹੋ ਜਾਏ, ਇਹ ਦੁਕਾਨ ਮੇਰੀ ਹੋ ਜਾਏ, ਇਹ ਜ਼ਮੀਨ ਮੇਰੀ ਹੋ ਜਾਏ, ਇਹ ਧਨ ਮੇਰਾ ਹੋ ਜਾਏ। ਮਹਾਰਾਜ ਗੁਰੂ ਰਾਮਦਾਸ ਜੀ ਦੇ ਬੋਲ ਨੇ, ਜਿਸ ਧਨ ਕਾ ਤੁਮ ਗਰਵ ਕਰਤ ਹੋ ਸੋ ਧਨ ਕਿਸ ਹੈ ਨਾ ਆਪ। ਪੁਰਖਾ, ਜਿਸ ਦੁਨੀਆ ਦੇ ਦੌਲਤ ਦਾ ਤੂੰ ਮਾਣ ਕਰਦਾ ਹੈ, ਲਾਲਚ ਕਰਦਾ ਹੈ, ਇਹ ਕਿਸੇ ਦਾ ਵੀ ਨਹੀਂ ਆਉਂਦਾ। ਸੰਚਿਤ ਸੰਚਿਤ ਥੈਲੀ ਕੀਨੀ, ਪ੍ਰਭ ਤਿਸਤੇ ਡਾਰ ਅਵਰ ਕੋ ਦੀਨੀ। ਰੱਖਿਆ ਰਖਾਇਆ ਹੀ ਰਹਿ ਜਾਂਦਾ ਹੈ ਅਤੇ ਮਨੁੱਖ ਆਪਣੇ ਜੀਵਨ ਵਿੱਚ ਦੁੱਖ ਦਾ ਸਮਾਂ ਭੁਗਤਦਾ ਹੋਇਆ ਦਿਖਾਈ ਪੈਂਦਾ ਹੈ। ਉਹਨਾਂ ਨੇ ਐਸਾ ਮਨ ਬਣਾਇਆ, ਹਾਲਾਤ ਐਸੇ ਕਰ ਦਿੱਤੇ ਬਈ ਨਾ ਭੋਜਨ ਦੇਵੋ, ਨਾ ਕੱਪੜਾ ਦੇਵੋ, ਅਤੇ ਨਾ ਕੋਈ ਦਵਾਈ ਆਦਿਕ ਦੇਵੋ, ਅਤੇ ਇਸ ਹਾਲਾਤ ਵਿੱਚ ਬਾਸਰਕਿਆਂ ਤੋਂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਨਾਨੀ ਇਹਨਾਂ ਬੱਚਿਆਂ ਨੂੰ ਨਾਲ ਲਿਆਈ। ਤਿੰਨ ਬੱਚਿਆਂ ਦਾ ਜ਼ਿਕਰ ਹੈ, ਸਿਹਾਰੀ ਮੱਲ ਜੀ, ਗੁਰੂ ਰਾਮਦਾਸ ਮਹਾਰਾਜ ਔਰ ਬੀਬੀ ਰਾਮਦਾਸੀ ਜ਼ਿਕਰ ਮਿਲਦਾ ਹੈ। ਇਹ ਭੈਣ ਸੀ ਸਤਿਗੁਰੂ ਜੀ ਦੀ। ਇਹਨਾਂ ਨੂੰ ਨਾਲ ਲੈ ਕੇ ਮਾਤਾ ਨੇ ਬਾਸਰ ਕੇ ਲਿਆਂਦਾ, ਔਰ ਬਾਸਰਕਿਆਂ ਵਿੱਚ ਵੀ ਕੋਈ ਬਹੁਤ ਵੱਡਾ ਕੰਮਕਾਰ ਨਹੀਂ ਸੀ, ਵੈਸੇ ਵੀ ਛੋਟੇ ਪਿੰਡਾਂ 'ਚ ਕੋਈ ਬਹੁਤਾ ਵਪਾਰ ਆਦਿਕ ਨਹੀਂ ਚੱਲਦਾ। ਜਿਉਂ ਜੀ ਤਰਜ਼ੇ ਜ਼ਿੰਦਗੀ ਪਿੰਡਾਂ ਦੀ ਹੁੰਦੀ ਹੈ, ਉੱਥੇ ਗੁਰੂ ਰਾਮਦਾਸ ਮਹਾਰਾਜ ਆਏ। ਪਰ ਕਮਾਲ ਦੀ ਗੱਲ ਹੈ, ਹਿਰਦਾ ਉਹਨਾਂ ਦਾ ਸਥਿਰ ਰਿਹਾ ਅਤੇ ਡੋਲਿਆ ਕੋਈ, ਅੰਦਰ ਪ੍ਰਭੂ ਦਾ ਜਪ ਚੱਲਦਾ ਸੀ, ਸਿਮਰਨ ਚੱਲਦਾ ਸੀ। ਪੁਰਾਣੇ ਸੰਸਕਾਰ ਔਰ ਇਹ ਭਾਂਡਾ ਉਹ ਭਾਂਡਾ ਹੈ ਜਿਸ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ ਨੇ ਠਹਿਰਨਾ ਹੈ, ਇਸ ਲਈ ਇਸ ਦਾ ਇਹ ਸਮਾਂ ਦੁੱਖ ਦਾ ਵੀ ਭਾਗਾਂ ਵਾਲਾ। ਜਦ ਸੁੱਖ ਆਉਂਦਾ ਹੈ ਨਾ ਤਾਂ ਜਾਂਦਾ ਹੋਇਆ ਸਾਡੇ ਕੋਲੋਂ ਬੜਾ ਕੁਝ ਲੈ ਕੇ ਚਲਾ ਜਾਂਦਾ, ਚੰਗੀ ਸਿਹਤ ਲੈ ਕੇ ਚਲਾ ਜਾਂਦਾ, ਵਰਤੋਂ ਵਿਵਹਾਰ ਦੀਆਂ ਵਸਤੂਆਂ ਲੈ ਕੇ ਚਲਾ ਜਾਂਦਾ, ਆਰਾਮ ਚੈਨ ਲੈ ਕੇ ਚਲਾ ਜਾਂਦਾ। ਪਰ ਸੱਚ ਜਾਣਨਾ, ਜਦ ਦੁੱਖ ਆਉਂਦਾ ਹੈ ਤਾਂ ਫਿਰ ਬੜਾ ਕੁਝ ਦੇ ਕੇ ਜਾਂਦਾ, ਝੋਲੀਆਂ ਭਰ ਕੇ ਜਾਂਦਾ ਹੈ। ਦੁੱਖ ਵੇਲੇ ਸਾਡਾ ਮਨ ਪਰਮਾਤਮਾ ਦੇ ਨੇੜੇ ਹੁੰਦਾ ਹੋਇਆ ਦਿਖਾਈ ਪੈਂਦਾ। ਇਸ ਲਈ ਸੰਸਾਰ ਨੂੰ ਇਹ ਦੁੱਖ ਦੀ ਬਰਕਤ ਦਾ ਨਹੀਂ ਪਤਾ ਚੱਲਿਆ ਅਤੇ ਉਹਨਾਂ ਨੇ ਕਿਹਾ ਦੁੱਖ ਪਰਮਾਤਮਾ ਦੀ ਕਰੋਪੀ ਹੈ, ਦੁੱਖ ਉਸਨੇ ਸਾਨੂੰ ਖਿੱਚ ਕੇ ਦਿੱਤਾ, ਸਾਡੇ 'ਤੇ ਕ੍ਰੋਧਵਾਨ ਹੋ ਕੇ ਦਿੱਤਾ। ਦੁਨੀਆ ਦੇ ਵਾਹਿਦ ਰਹਿਬਰੀ ਪੁਰਸ਼ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਹੀਂ, ਦੁੱਖ ਵੀ ਉਸ ਕਰਤਾ ਪੁਰਖ ਦੀ ਦਾਤ ਹੈ। ਅਨੰਤ ਦਾਤਾਂ 'ਚੋਂ ਦੁੱਖ ਬੜੀ ਵੱਡੀ ਦਾਤ ਹੈ। ਔਰ ਇਹ ਬੋਲ ਬਾਕਾਇਦਾ ਅਕਾਲ ਪੁਰਖ ਦੀ ਬਾਣੀ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਦਰਜ ਨੇ, ਕੇਤਿਆਂ ਦੁੱਖ ਭੁੱਖ ਸਦ ਮਾਰ ਇਹ ਪੇ ਦਾਤ ਤੇਰੀ ਦਾਤਾਰ। ਹੇ ਨਿਰੰਕਾਰ, ਇਹ ਤੇਰੀ ਵੱਡੀ ਦਾਤ ਹੈ। ਦੁੱਖ ਜਾਂਦਾ ਹੋਇਆ ਅਨੁਭਵ ਨਾਲ ਝੋਲੀਆਂ ਭਰ ਜਾਂਦਾ ਹੈ, ਸੁੱਖਾਂ ਨਾਲ ਝੋਲੀਆਂ ਭਰ ਜਾਂਦਾ ਹੈ, ਸਿਆਣਪ ਨਾਲ ਝੋਲੀਆਂ ਭਰ ਜਾਂਦਾ ਹੈ, ਔਰ ਮਨੁੱਖ ਦੇ ਜੀਵਨ ਨੂੰ ਜਿਉਣ ਦਾ ਢੰਗ ਦੱਸ ਦਿੰਦਾ ਹੈ। ਬੜੇ ਸੋਹਣੇ ਇੱਕ ਕਾਲਮ ਦੇ ਦੋ ਬੋਲ ਨੇ, ਕਹਿੰਦਾ ਜ਼ਖਮ ਜਬ ਵੀ ਕੋਈ ਜ਼ਿਹਨੋ ਦਿਲ ਕੋ ਲਗਾ, ਜ਼ਿੰਦਗੀ ਕੀ ਤਰਫ ਇੱਕ ਦਰੀਚਾ ਖੁਲਾ। ਹਮ ਵੀ ਗੋਇਆ ਕਿਸੀ ਸਾਜ਼ ਕੇ ਤਾਰ ਹੈਂ, ਚੋਟ ਖਾਤੇ ਰਹੇ ਗੁਣਗੁਣਾਤੇ ਰਹੇ। ਸਾਡਾ ਜੀਵਨ ਵੀ ਬਿਲਕੁਲ ਕਿਸੇ ਸਾਜ਼ ਦੀਆਂ ਤਾਰਾਂ ਦੀ ਤਰ੍ਹਾਂ ਹੈ, ਉਹਨਾਂ ਤਾਰਾਂ 'ਤੇ ਚੋਟ ਪੈਂਦੀ ਰਹੇ ਅਤੇ ਸੰਗੀਤ ਨਿਕਲਦਾ ਰਹਿੰਦਾ। ਇਹ ਤਬਲਾ ਵੱਜ ਰਿਹਾ ਸੀ, ਕਿੰਨੀ ਚੋਟ ਪੈਂਦੀ ਤਾਂ ਹੀ ਤਾਂ ਤਾਲ ਨਿਕਲਦਾ ਹੈ। ਇਹ ਵਾਜਾ ਵੱਜ ਰਿਹਾ ਸੀ, ਹੱਥਾਂ ਦਾ ਦਬਾਅ ਪੈਂਦਾ, ਹਵਾ ਦਾ ਪ੍ਰੈਸ਼ਰ ਪੈਂਦਾ ਹੈ ਅਤੇ ਤਾਂ ਸਰਗਮਾਂ ਨਿਕਲਦੀਆਂ ਨੇ। ਤੁਸੀਂ ਉਹਨਾਂ ਮਨੁੱਖਾਂ ਦੇ ਜੀਵਨ ਨੂੰ ਦੇਖੋ ਜਿਨ੍ਹਾਂ ਨੇ ਸੰਸਾਰ ਦੀਆਂ ਝੋਲੀਆਂ ਅਨੁਭਵ ਨਾਲ ਭਰੀਆਂ ਨੇ, ਜ਼ਰੂਰ ਗਹਿਰੇ ਦੁੱਖ ਵਿੱਚ ਰਹੇ ਹੋਣਗੇ। ਇੱਕ ਵੀ ਐਸਾ ਨਹੀਂ ਮਿਲਿਆ ਜਿਹੜਾ ਗਹਿਰੇ ਦੁੱਖ ਵਿੱਚ ਨਾ ਰਿਹਾ ਹੋਵੇ ਅਤੇ ਦੁੱਖ ਨੇ ਉਸਨੂੰ ਮਹਾਨ ਸੁੱਖ ਝੋਲੀ 'ਚ ਨਾ ਪਾਇਆ ਹੋਵੇ। ਇਹ ਦੁੱਖ ਦਾ ਸਮਾਂ ਸੀ ਬੇਸ਼ੱਕ, ਪਰ ਹਿਰਦਾ ਆਨੰਦ ਵਿੱਚ ਸੀ, ਪ੍ਰੇਮ ਨਾਲ ਭਰਿਆ ਹੋਇਆ। ਪਿੰਡ ਵਿੱਚ ਪਹੁੰਚੇ ਗੁਰੂ ਰਾਮਦਾਸ ਮਹਾਰਾਜ ਅਤੇ ਪਿੰਡ ਦੇ ਲੋਕ ਮਾਤਾ ਦੇ ਨਾਲ, ਨਾਨੀ ਮਾਤਾ ਦੇ ਨਾਲ ਅਫਸੋਸ ਕਰਨ ਵਾਸਤੇ ਜੁੜਦੇ ਪਏ ਸਨ ਅਤੇ ਉਸ ਬੁੱਢੜੀ ਮਾਂ ਕੋਲ ਬੈਠ ਕੇ ਜਾ ਰਹੇ ਸਨ ਅਤੇ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਆਏ ਹੋਏ ਲੋਕਾਂ ਦੇ ਜੋੜੇ ਇਕੱਠੇ ਕਰਕੇ ਲਾਈਨ ਵਿੱਚ ਰੱਖਦੇ ਪਏ ਸਨ। ਆਏ ਹੋਏ ਲੋਕਾਂ ਨੂੰ ਪਾਣੀ ਪਿਲਾ ਰਹੇ ਸਨ। ਕਿਸੇ ਦਾ ਵੀ ਧਿਆਨ ਇਸ ਮਹਾਨ ਵਿਭੂਤੀ ਵੱਲ ਨਾ ਗਿਆ ਅਤੇ ਬੁੱਢੜੀ ਮਾਂ ਕੋਲ ਬੈਠ ਕੇ ਅਫਸੋਸ ਕਰਕੇ ਗਏ। ਕਈਆਂ ਨੇ ਤਾਂ ਇਹ ਕਿਹਾ, ਬੜਾ ਦੁੱਖ ਹੋਇਆ, ਤੇਰਾ ਜਵਾਈ ਗੁਜ਼ਰ ਗਿਆ, ਤੇਰੀ ਧੀ ਗੁਜ਼ਰ ਗਈ, ਔਰ ਉਸ ਤੋਂ ਵੀ ਵੱਡਾ ਦੁੱਖ ਹੈ ਕਿ ਇਹਨਾਂ ਬੱਚਿਆਂ ਦੀ ਪਰਵਰਿਸ਼ ਤੈਨੂੰ ਕਰਨੀ ਪੈ ਰਹੀ, ਇਹਨਾਂ ਨੂੰ ਪਾਲਣਾ ਤੈਨੂੰ ਪੈ ਰਿਹਾ ਹੈ ਅਤੇ ਤੇਰੇ ਕੋਲ ਵੀ ਕੁਛ ਨਹੀਂ ਹੈਗਾ। ਮਾੜੀ ਮੋਟੀ ਜ਼ਮੀਨ ਹੈ, ਉਸ ਤੋਂ ਅਨਾਜ ਵੀ ਪੂਰਾ ਨਹੀਂ ਹੋਵੇਗਾ। ਇਤਨੇ ਨੂੰ ਇੱਕ ਬੜੀ ਵੱਡੀ ਵਿਭੂਤੀ, ਮਹਾਨ ਆਤਮਾ ਉਸ ਘਰ ਵਿੱਚ ਪ੍ਰਵੇਸ਼ ਹੋਈ ਔਰ ਉਹਨਾਂ ਨੇ ਦੇਖਿਆ ਇਹ ਛੋਟਾ ਜਿਹਾ ਬੱਚਾ ਹੈ ਜਿਹਦਾ ਘਰ ਚਲਾ ਗਿਆ, ਜਿਹਦੇ ਮਾਤਾ ਪਿਤਾ ਚਲੇ ਗਏ। ਇਸ ਨਾਲ ਤਾਂ ਕੋਈ ਦੋ ਬੋਲ ਸਾਂਝੇ ਹੀ ਨਹੀਂ ਕਰ ਰਿਹਾ ਅਤੇ ਬਜ਼ੁਰਗ ਮਾਤਾ ਕੋਲ ਬੈਠ ਕੇ ਹੀ ਲੋਕ ਰੁਖਸਤ ਹੁੰਦੇ ਜਾ ਰਹੇ ਨੇ। ਉਹਨਾਂ ਨੇ ਭਾਈ ਜੇਠਾ ਜੀ ਦੇ ਸਿਰ 'ਤੇ ਹੱਥ ਰੱਖਿਆ, ਗੁਰੂ ਰਾਮਦਾਸ ਮਹਾਰਾਜ ਛੋਟੀ ਉਮਰ ਹੈ, ਹੱਥ ਰੱਖਿਆ ਅਤੇ ਆਖਣ ਲੱਗੇ ਤੁਹਾਡਾ ਨਾਮ ਕੀ ਹੈ? ਮਸਤਕ ਦੇਖਿਆ, ਡਲਕਾਂ ਮਾਰਦਾ ਹੋਇਆ, ਬਰਕਤ ਨਾਲ ਭਰਿਆ, ਖੁਮਾਰ ਨਾਲ ਭਰੇ ਹੋਏ ਨੇਤਰ ਦੇਖੇ ਅਤੇ ਕਿਹਾ ਤੁਹਾਡਾ ਨਾਮ ਕੀ ਹੈ? ਤਾਂ ਭਾਈ ਜੇਠਾ ਕਹਿਣ ਲੱਗੇ, ਮੇਰਾ ਤਾਂ ਕੋਈ ਨਾਮ ਨਹੀਂ ਹੈ, ਮੇਰੇ ਮਾਤਾ ਪਿਤਾ ਨੇ ਨਾਮ ਜੇਠਾ ਰੱਖਿਆ ਹੈ। ਇੱਕ ਦਫਾ ਆਖੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਇਹ ਕਿੰਨੀ ਵੱਡੀ ਸਮਝ ਦੀ ਗੱਲ ਹੈ, ਇਸ ਗੱਲ ਨੂੰ ਕੋਈ ਮਨੁੱਖ ਕਬੂਲ ਕਰੇ ਕਿ ਮੈਂ ਕੁਛ ਵੀ ਨਹੀਂ ਹਾਂ, ਮੇਰਾ ਕੋਈ ਨਾਮ ਨਹੀਂ ਹੈ, ਪਰਮਾਤਮਾ ਤੇਰੇ ਕਰਕੇ ਸਾਰੀਆਂ ਬਰਕਤਾਂ ਮਿਲਦੀਆਂ। ਪਰ ਸਾਡਾ ਸੁਭਾਅ ਜਬ ਕਿਸ ਪਾਵੇ ਤਬ ਗਰਵ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਅਸੀਂ ਬੜਾ ਕਹਿੰਦੇ ਸੁਣੇ ਜਾਂਦੇ ਹਾਂ, ਬਈ ਮੇਰਾ ਬੜਾ ਨਾਂ ਚੱਲਦਾ ਹੈ, ਫਲਾਣੇ ਥਾਂ ਮੇਰਾ ਨਾਮ ਲਵੀਂ। ਕੌਣ ਦੱਸੇ ਪੁਰਖਾ, ਤੇਰਾ ਨਾਮ ਤਾਂ ਜ਼ਿਆਦਾ ਦੇਰ ਦਾ ਹੈ ਨਹੀਂ, ਨਾਮ ਤਾਂ ਕਰਤਾ ਪੁਰਖ ਦਾ ਹੀ ਲੈਣਾ ਚਾਹੀਦਾ। ਕਿੰਨੇ ਮਹਾਂ ਬੋਲ ਸਾਹਿਬ ਨੇ ਆਪਣੀ ਬਾਣੀ ਚਾਖੇ ਨੇ, ਵੱਡੜੇ ਚਾਲ ਚਲੁੰਬੜੇ ਨਾਵੜਾ ਲਈਏ ਕਿਸ, ਇਹ ਸਵਾਲੀਆ ਫਿਕਰਾ ਹੈ। ਵੱਡੇ ਵੇਲੇ ਤੜਕੇ ਅੰਮ੍ਰਿਤ ਵੇਲੇ ਜਾਗ ਕੇ ਮਨੁੱਖ ਕਿਸ ਦਾ ਨਾਮ ਲਵੇ। ਬੜੇ ਲੋਕ ਨੇ ਜੋ ਦੇਵੀ ਦੇਵਤਿਆਂ ਦੀ ਆਰਾਧਨਾ ਕਰਦੇ ਨੇ, ਉਹਨਾਂ ਦਾ ਨਾਮ ਲੈਂਦੇ ਨੇ। ਕੋਈ ਭੂਤਾਂ ਪ੍ਰੇਤਾਂ ਦੀ ਆਰਾਧਨਾ ਕਰਦੇ ਨੇ, ਕੋਈ ਮੜੀਆਂ ਸ਼ਿਵਿਆਂ ਕਬਰਾਂ ਦੀ ਆਰਾਧਨਾ ਕਰਦੇ ਨੇ। ਸਵੇਰੇ ਜਾ ਕੇ ਉੱਥੇ ਬੈਠੇ ਹੁੰਦੇ ਨੇ, ਮਹਾਰਾਜ ਕੋਲੋਂ ਪੁੱਛੋ, ਹੇ ਗੁਰੂ ਨਾਨਕ ਦੇਵ ਮਹਾਰਾਜ, ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਕਿਸ ਦਾ ਨਾਮ ਲਵੀਏ? ਵੱਡੜੇ ਚਾਲ ਚਲੁੰਬੜੇ ਨਾਮੜਾ ਲਈਏ ਕਿਸ, ਅਤੇ ਮਹਾਰਾਜ ਫੁਰਮਾਨ ਕਰਦੇ ਹੋਏ ਕਹਿੰਦੇ ਨੇ, ਇਸ ਸਭ ਤੋਂ ਵੱਡੇ ਸਵਾਲ ਦਾ ਜਵਾਬ ਦਿੰਦੇ ਹੋਏ ਸਾਹਿਬ ਫੁਰਮਾਨ ਕਰਦੇ ਨੇ, ਕਹਿੰਦੇ ਨੇ, ਨਾਂ ਲਈਏ ਪਰਮੇਸ਼ੁਰੈ ਕਨ ਭੰਨਣ ਘੜਨ ਸਮਰੱਥ। ਪੁਰਖਾ ਸਵੇਰੇ ਜਾਗ ਕੇ ਸਭ ਤੋਂ ਪਹਿਲਾਂ ਕਰਤਾ ਪੁਰਖ ਦੇ ਨਾਮ ਦਾ ਆਪਣੀ ਰਸਨਾ ਨਾਲ ਗਾਇਨ ਕਰ, ਕਿਉਂਕਿ ਉਹ ਹਰ ਸੰਸਾਰ ਦੀ ਵਸਤੂ ਨੂੰ ਭੰਨ ਵੀ ਸਕਦਾ ਹੈ ਅਤੇ ਘੜ ਵੀ ਸਕਦਾ ਹੈ। ਉਹਦੀ ਸਮਰੱਥਾ ਹੈ, ਉਸ ਕੋਲ ਬਲ ਹੈ। ਨਾਂ ਲਈਏ ਪਰਮੇਸ਼ੁਰੈ ਭੰਨਣ ਘੜਨ ਸਮਰੱਥ, ਜੋ ਬਣਾ ਸਕਦਾ ਹੈ ਅਤੇ ਮਿਟਾ ਸਕਦਾ ਹੈ। ਹੋਰਨਾਂ ਦਾ ਨਾਮ ਕੀ ਲੈਣਾ, ਜੋ ਆਪ ਜੂਨਾਂ ਵਿੱਚ ਪਏ ਫਿਰਦੇ ਨੇ, ਜਿਨ੍ਹਾਂ ਕੋਲ ਖੁਦ ਮੁਕਤੀ ਨਹੀਂ ਹੈ। ਤੁਮ ਕਹੀਏ ਤੋ ਹੋ ਆਦਿ ਭਵਾਨੀ, ਮੁਕਤ ਕੀ ਬਰੀਆ ਕਹਾਂ ਸੁਪਾਨੀ। ਜੋ ਖੁਦ ਭਟਕਦੇ ਫਿਰਦੇ ਨੇ, ਉਹਨਾਂ ਦਾ ਨਾਮ ਲੈਣ ਦਾ ਕੀ ਲਾਭ ਹੋਵੇਗਾ? ਉਹਨਾਂ ਨੂੰ ਸਜਦਾ ਕਰਨ ਦਾ, ਮੱਥਾ ਟੇਕਣ ਦਾ ਕੀ ਲਾਭ ਹੋਵੇਗਾ? ਜੇ ਮੱਥਾ ਟੇਕਣਾ ਹੈ ਤਾਂ ਕਰਤਾ ਪੁਰਖ ਨੂੰ ਟੇਕਣਾ, ਜਿਸ ਦੇ ਵਿੱਚੋਂ ਵਿਕਾਸ ਮਿਲਦਾ ਹੈ, ਖੇੜਾ ਮਿਲਦਾ ਹੈ। ਅਖਣ ਆਪਣੇ ਨਾਮ ਨੂੰ ਛੋਟਾ ਜਾਣਨਾ, ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ, ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ। ਇੱਕ ਬਚਨ ਸਾਹਿਬ ਨੇ ਹੋਰ ਆਖਿਆ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਂ ਨਾ ਜਾਣੇ ਮੇਰਾ, ਹੇ ਪ੍ਰਭੂ ਮੈਨੂੰ ਕੋਈ ਨਹੀਂ ਜਾਣਦਾ। ਤੇਰੀ ਮਹਿਰਾਮਤ ਤੇਰੀ ਬਰਕਤ ਸਦਕਾ ਸੰਸਾਰ ਤੇ ਮਾਣ ਸਨਮਾਨ ਪ੍ਰਾਪਤ ਹੋਇਆ। ਮਹਾਰਾਜ ਗੁਰੂ ਰਾਮਦਾਸ ਆਖਣ ਲੱਗੇ, ਬਾਪੂ ਜੀ ਮੇਰਾ ਤਾਂ ਕੋਈ ਨਾਮ ਨਹੀਂ ਹੈ, ਮੇਰੇ ਮਾਤਾ ਪਿਤਾ ਨੇ ਨਾਮ ਜੇਠਾ ਰੱਖਿਆ ਹੈ। ਅਤੇ ਇਸ ਮਹਾਨ ਵਿਭੂਤੀ ਦਾ, ਜੋ ਬੰਦਗੀ ਵਾਲੀ ਵਿਕਾਸ ਵਾਲੀ ਆਤਮਾ ਸੀ, ਇਹਨਾਂ ਦਾ ਨਾਮ ਹੈ ਧੰਨ ਗੁਰੂ ਅਮਰਦਾਸ ਜੀ ਮਹਾਰਾਜ। ਇਸੇ ਪਿੰਡ ਵਿੱਚ ਰਹਿੰਦੇ ਸਨ। ਆਖਣ ਲੱਗੇ, ਕੋਈ ਗੱਲ ਨਹੀਂ। ਸਿਰ 'ਤੇ ਹੱਥ ਰੱਖਿਆ ਅਤੇ ਕਹਿਣ ਲੱਗੇ, ਜੋ ਲੋੜ ਹੋਵੇਗੀ ਨਾ ਉਹ ਮੈਂ ਦੇ ਦੇਵਾਂਗਾ, ਫਿਕਰ ਵਾਲੀ ਕੋਈ ਗੱਲ ਨਹੀਂ, ਚਿੰਤਾ ਨਹੀਂ ਕਰਨੀ। ਅਤੇ ਨਾਲੇ ਤੇਰਾ ਨਾਮ ਜੇਠਾ ਮਾਤਾ ਪਿਤਾ ਨੇ ਠੀਕ ਹੀ ਰੱਖਿਆ ਹੈ, ਤੂੰ ਵਾਕਈ ਜੇਠਾ ਹੈ। ਅਤੇ ਜੇਠਾ ਦਾ ਮਤਲਬ ਹੁੰਦਾ ਹੈ ਜੋ ਸਭ ਤੋਂ ਵੱਡਾ ਹੋਵੇ। ਇਹੋ ਜਿਹੇ ਨਾਮ ਹੁੰਦੇ ਸਨ, ਜਿਹੜਾ ਜਿਸ ਦਾ ਜਨਮ ਪਹਿਲੇ ਹੋਇਆ ਉਸ ਦਾ ਨਾਮ ਜੇਠਾ ਰੱਖ ਦਿੱਤਾ, ਜਿਸ ਦਾ ਬਾਅਦ ਵਿੱਚ ਜਨਮ ਹੋਇਆ ਉਸ ਦਾ ਨਾਮ ਮਜਲਾ ਰੱਖ ਦਿੱਤਾ। ਹਾਲੇ ਵੀ ਕਈਆਂ ਬਜ਼ੁਰਗਾਂ ਦੇ ਇੱਧਰ ਉੱਤਰ ਭਾਰਤ ਦੇ ਪਿੰਡਾਂ ਵਿੱਚ ਮਝੋਲਾ ਨਾਮ ਮਿਲ ਜਾਂਦੇ ਨੇ, ਮਝੋਲਾ ਰਾਮ ਜਾਂ ਮਾਝਾ ਰਾਮ ਨਾਮ ਮਿਲ ਜਾਂਦੇ, ਜਿਹੜਾ ਵਿਚਕਾਰਲਾ ਹੋਇਆ ਨਾਮ ਮਝੋਲਾ ਰੱਖ ਦਿੱਤਾ। ਕਈਆਂ ਪਿੰਡਾਂ ਦੇ ਨਾਮ ਵੀ ਕਿਸੇ ਚੌਧਰੀ ਦੇ ਨਾਮ 'ਤੇ ਮਝੋਲਾ ਨੇ, ਜਿਸ ਚੌਧਰੀ ਦਾ ਨਾਮ ਮਝੋਲਾ ਰੱਖਿਆ ਗਿਆ ਸੀ। ਛੋਟੇ ਦਾ ਨਾਮ ਅਨੁਜ ਰੱਖ ਦਿੱਤਾ, ਛੋਟੂ ਰਾਮ ਰੱਖ ਦਿੱਤਾ। ਇਸ ਤਰ੍ਹਾਂ ਨਾਮ ਰੱਖੇ ਜਾਂਦੇ ਸਨ। ਕੋਈ ਸਾਵਣ ਦੇ ਮਹੀਨੇ ਜੰਮ ਪਿਆ, ਸਾਵਣ ਮੱਲ ਨਾਮ ਹੋ ਗਿਆ। ਸੌਣ ਸਿੰਘ ਨਾਮ ਤਾਂ ਤੁਹਾਨੂੰ ਕਈ ਆਪਣੇ ਬਜ਼ੁਰਗਾਂ ਦੇ ਵੀ ਮਿਲ ਜਾਣਗੇ। ਇਸੇ ਤਰ੍ਹਾਂ ਵਿਸਾਖਾ ਸਿੰਘ, ਮੱਘਰ ਸਿੰਘ, ਇਹ ਨਾਮ ਤੁਹਾਨੂੰ ਮਿਲ ਜਾਣਗੇ। ਇਸ ਤਰ੍ਹਾਂ ਰੁੱਤਾਂ ਦੇ ਵੀ ਨਾਮ ਰੱਖੇ ਜਾਂਦੇ ਸਨ, ਬਸੰਤ ਸਿੰਘ ਨਾਮ ਮਿਲ ਜਾਣਗੇ। ਆਖਿਆ ਨਾਮ ਤੇਰਾ ਠੀਕ ਹੀ ਰੱਖਿਆ ਹੈ ਅਤੇ ਤੂੰ ਵਾਕਈ ਜੇਠਾ ਹੈ, ਕਿਉਂਕਿ ਜਿਹੜਾ ਕੰਮ ਤੂੰ ਕਰਦਾ ਪਿਆ ਨਾ, ਇਹ ਕੰਮ ਕੋਈ ਜੇਠਾ ਹੀ ਕਰ ਸਕਦਾ ਹੈ, ਕੋਈ ਮਹਾਨ ਬੰਦਾ ਹੀ ਕਰ ਸਕਦਾ ਹੈ। ਕਿਹੜਾ ਕੰਮ ਕਰਦੇ ਪਏ ਸਨ? ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਆਏ ਹੋਏ ਲੋਕਾਂ ਦੇ ਜੋੜੇ ਚੁੱਕ ਕੇ ਝਾੜ ਕੇ ਰੱਖਦੇ ਪਏ ਸਨ। ਇੱਕ ਵਾਰੀ ਆਖੋ, ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਇਹ ਬੜੀ ਵੱਡੀ ਬਰਕਤ ਹੈ, ਗੁਰੂ ਸੰਗਤ ਦੇ ਜੋੜੇ ਝਾੜਨ ਨਾਲ, ਗੁਰੂ ਕਦਮਾਂ ਦੀ ਖਾਕ ਮਸਤਕ 'ਤੇ ਲਾਉਣ ਨਾਲ ਐਸੀਆਂ ਬਰਕਤਾਂ ਮਿਲਦੀਆਂ ਨੇ ਜਿਨ੍ਹਾਂ ਨੂੰ ਮਾਣਿਆ ਤਾਂ ਜਾ ਸਕਦਾ ਪਰ ਬਿਆਨਿਆ ਨਹੀਂ ਜਾ ਸਕਦਾ। ਇਸ ਜੋੜਿਆਂ ਦੀ ਖਾਕ ਨੇ ਦੁਨੀਆ ਨੂੰ ਬਾਦਸ਼ਾਹੀਆਂ ਦੀ ਦਾਤ ਝੋਲੀ 'ਚ ਪਾਈ, ਰਹਿਮਤਾਂ ਨਾਲ ਨਿਵਾਜਿਆ ਹੈ ਔਰ ਬਰਕਤਾਂ ਨਾਲ ਘਰ ਭਰ ਦਿੱਤਾ ਅਤੇ ਰਸ ਨਾਲ ਹਿਰਦਾ ਭਰ ਦਿੱਤਾ। ਬਚਨ ਜੋ ਕਹਿੰਦੇ ਨੇ ਨਾ ਸਤਿਪੁਰਖ, ਉਹ ਬਚਨ ਹਮੇਸ਼ਾ ਪੂਰਾ ਕਰਦੇ ਨੇ। ਉਸ ਬਚਨ ਤੋਂ ਕਦੀ ਮੁਕਰਦੇ ਹੋਏ ਉਹਨਾਂ ਨੂੰ ਦੇਖਿਆ ਨਹੀਂ ਜਾ ਸਕਦਾ। ਅਤੇ ਭਾਈ ਜੇਠਾ ਜੀ ਨੇ ਵੀ ਕਿਹਾ, ਮੇਰੇ ਸਿਰ 'ਤੇ ਹੱਥ ਰੱਖਣਾ, ਮੈਂ ਤੁਹਾਡਾ ਹੀ ਹਾਂ। ਆਖਣ ਲੱਗੇ, ਤੂੰ ਸਾਡਾ, ਅਸੀਂ ਤੇਰੇ ਹਾਂ, ਅਤੇ ਜੋ ਲੋੜ ਹੋਵੇਗੀ ਸਾਡੇ ਕੋਲੋਂ ਲੈ ਲੈਣ। ਸਮਾਂ ਲੰਘਦਾ ਗਿਆ, ਭਾਈ ਜੇਠਾ ਜੀ ਨੇ ਥੋੜ੍ਹਾ ਜਿਹਾ, ਇੱਕ ਛੋਟਾ ਜਿਹਾ ਪਰਾਤ ਨਵਾਂ ਬਰਤਨ ਲੈ ਕੇ ਅਤੇ ਵਿੱਚ ਛੋਲੇ ਉਬਾਲ ਕੇ ਘੁੰਗਣੀਆਂ, ਇਹ ਵੇਚਣ ਦਾ ਕਾਰੋਬਾਰ ਕੀਤਾ। ਦੁਕਾਨ ਨਹੀਂ ਸੀ ਕੋਈ, ਦੀਵਾਰ ਨਹੀਂ ਸੀ ਕੋਈ, ਦਰਵਾਜ਼ਾ ਨਹੀਂ ਸੀ ਕੋਈ, ਇੱਕ ਦਰਖਤ ਦੇ ਥੱਲੇ ਬੈਠ ਕੇ ਇਹ ਛੋਟਾ ਜਿਹਾ ਬਾਲਕ ਬੜਾ ਵੱਡਾ ਕੰਮ ਕਰਨ ਲੱਗ ਪਿਆ। ਕਿਸੇ ਨੇ ਕਿਹਾ, ਦੁਕਾਨ ਤਾਂ ਇਹਨੇ ਪਾ ਲਈ ਹੈ ਪਰ ਨਾ ਕੋਈ ਦੀਵਾਰ, ਨਾ ਕੋਈ ਛੱਤ ਅਤੇ ਨਾ ਕੋਈ ਦਰਵਾਜ਼ਾ, ਰੜੇ ਮੈਦਾਨ ਬੈਠ ਕੇ ਇਹ ਆਪਣਾ ਦੁਕਾਨ ਦਾ ਕੰਮ ਕਰਦਾ ਪਿਆ। ਇੱਕ ਬੇਨਤੀ ਕਰਨਾ ਚਾਹੁੰਦਾ ਹਾਂ, ਸ਼ਾਇਦ ਦੇਖਣ ਵਾਲੇ ਦਾ ਨਜ਼ਰੀਆ ਬੜਾ ਛੋਟਾ ਜਿਹਾ ਸੀ। ਉਸਨੇ ਦੇਖਿਆ ਦੁਕਾਨ ਹੈ ਨਹੀਂ ਹੈ, ਪਰ ਕੌਣ ਦੱਸੇ ਇਹ ਉਸ ਭੰਡਾਰ 'ਤੇ ਬੈਠੇ ਨੇ ਜਿਹੜਾ ਆਸਮਾਨਾਂ ਵਿੱਚ ਵੀ ਮਿਆ ਨਹੀਂ ਸਕਦਾ, ਸਮਾ ਨਹੀਂ ਸਕਦਾ। ਜਿਹੜਾ ਆਕਾਸ਼ ਖੁੱਲ੍ਹਾ ਹੈ, ਇਸ ਦੀ ਦੁਕਾਨ ਦੀਆਂ ਦੀਵਾਰਾਂ ਕੋਈ ਬਣਾ ਹੀ ਨਹੀਂ ਸਕਦਾ, ਕਿਉਂਕਿ ਇਸ ਕੋਲ ਐਸੀਆਂ ਬਰਕਤਾਂ ਆਉਣ ਵਾਲੀਆਂ ਨੇ ਜਿਸ ਨੂੰ ਸੰਸਾਰ ਦੇ ਹਰ ਪਾਸੇ ਤੋਂ, ਚੌਵਾਂ ਦਿਸ਼ਾਵਾਂ ਤੋਂ ਲੋਕ ਆ ਕੇ ਮਾਣਨਗੇ। ਹੱਥ ਬੜੇ ਛੋਟੇ ਛੋਟੇ, ਕੰਮ ਬੜਾ ਛੋਟਾ ਜਿਹਾ, ਪਰ ਬੜੀ ਵੱਡੀ ਖੇਡ ਵਰਤ ਰਹੀ ਹੈ। ਜੇ ਕੋਈ ਲੋੜਵੰਦ ਆ ਜਾਏ ਨਾ ਤਾਂ ਆਖੇ, ਕਾਕਾ ਮੇਰੇ ਕੋਲ ਪੈਸੇ ਨਹੀਂ ਹੈਗੇ ਅਤੇ ਮੈਨੂੰ ਵੀ ਖਵਾ ਦੇ, ਭੁੱਖ ਲੱਗੀ ਹੋਈ ਹੈ। ਅਤੇ ਭਾਈ ਜੇਠਾ ਹੱਸ ਕੇ ਕਹਿੰਦੇ ਨੇ, ਪੈਸਿਆਂ ਦੀ ਕਿਹੜੀ ਗੱਲ ਹੈ, ਜਦੋਂ ਹੋਣਗੇ ਉਦੋਂ ਦੇ ਜਾਣਾ, ਨਾ ਹੋਣਗੇ ਨਾ ਦੇਣਾ, ਪਰ ਭੁੱਖਿਆਂ ਨਹੀਂ ਜਾਣਾ। ਇਸ ਤਰ੍ਹਾਂ ਕਈ ਗਰੀਬਾਂ ਦੇ ਬੱਚੇ ਭਾਈ ਜੇਠੇ ਕੋਲੋਂ ਰੋਜ਼ ਆ ਕੇ ਖਾ ਜਾਂਦੇ ਨੇ। ਉਹਨਾਂ ਕਦੀ ਪੈਸਾ ਨਹੀਂ ਮੰਗਿਆ ਅਤੇ ਉਹਨਾਂ ਕਦੀ ਦੇਣ ਤੋਂ ਨਾਂਹ ਨਹੀਂ ਕੀਤੀ। ਇਹ ਸਿਲਸਿਲਾ ਵੱਡੀ ਉਮਰ ਤੱਕ ਵੀ ਚੱਲਦਾ ਰਿਹਾ। ਗੁਰੂ ਅਮਰਦਾਸ ਮਹਾਰਾਜ ਨੇ ਕਿਹਾ, ਆਖਿਆ ਜੋ ਦਸਵੰਧ ਬਣਦਾ ਹੈ ਉਹ ਗੁਰੂ ਕੇ ਲੰਗਰ ਵਿੱਚ ਪਾ ਜਾਓ। ਅਤੇ ਰੋਜ਼ ਭਾਈ ਜੇਠਾ ਆਪਣਾ ਦਸਵੰਧ ਪਾ ਜਾਂਦੇ ਨੇ, ਸੇਵਾ ਕਰ ਜਾਂਦੇ ਨੇ। ਇੱਕ ਦਿਨ ਗੁਰੂ ਅਮਰਦਾਸ ਮਹਾਰਾਜ ਲੰਘੇ ਸਨ ਅਤੇ ਰਸਤੇ ਵਿੱਚ ਭਾਈ ਜੇਠਾ ਆਪਣੀ ਘੁੰਗਣੀਆਂ ਦੀ ਕਿਰਤ ਕਰਦੇ ਪਏ ਸਨ। ਸਾਰਾ ਦਿਨ ਗੁਰੂ ਘਰ 'ਚ ਸੇਵਾ ਵੀ ਕਰਦੇ ਨੇ, ਫਿਰ ਸਮਾਂ ਕੱਢ ਕੇ ਆਪਣੀ ਕਿਰਤ ਵੀ ਕਰਦੇ ਨੇ। ਅਤੇ ਮਹਾਰਾਜ ਗੁਰੂ ਅਮਰਦਾਸ ਕੋਲ ਆ ਕੇ ਖੜ੍ਹੇ ਹੋ ਗਏ। ਭਾਈ ਜੇਠਾ ਜੀ ਨੇ ਮੱਥਾ ਟੇਕਿਆ ਅਤੇ ਸਾਹਿਬ ਕਹਿਣ ਲੱਗੇ, ਜੇਠਿਆ ਲਿਆ ਜੋ ਕੁਝ ਸਾਡਾ ਹੈ ਸਾਨੂੰ ਦੇ ਦੇ। ਭਾਈ ਜੇਠਾ ਜੀ ਨੇ ਦੇਖਿਆ ਹਾਲੇ 5 ਪੈਸਿਆਂ ਦੀ ਵਿਕਰੀ ਹੋਈ ਹੈ, ਦਸਵੰਧ ਦਾ ਤਾਂ 1 ਪੈਸਾ ਵੀ ਨਹੀਂ ਬਣਿਆ। ਆਖਿਆ ਕੋਈ ਗੱਲ ਨਹੀਂ, ਸਾਰਾ ਦਿਨ ਇੰਨਾ ਕੁ ਦਸਵੰਧ ਬਣ ਜਾਂਦਾ ਹੈ, ਉਹ 5 ਪੈਸੇ ਹੀ ਮਹਾਰਾਜ ਦੀ ਜੇਬ 'ਚ ਪਾ ਦਿੱਤੇ। ਆਖਿਆ ਲਓ ਸਾਹਿਬ, ਜੋ ਤੁਹਾਡਾ ਹੈ ਤੁਹਾਨੂੰ ਦੇ ਦਿੱਤਾ ਹੈ। ਮਹਾਰਾਜ ਮੁਸਕਰਾਏ ਅਤੇ ਆਖਣ ਲੱਗੇ, ਜੇਠਿਆ ਇੰਨਾ ਹੀ ਸਾਡਾ ਹੈ ਕਿ ਹੋਰ ਵੀ ਕੁਛ ਹੈ? ਭਾਈ ਜੇਠਾ ਜੀ ਨੇ ਉਹ ਜਿਹੜਾ ਬੋਰੀ ਦਾ ਆਸਣ ਸੀ ਨਾ, ਜਿਸ 'ਤੇ ਬੈਠੇ ਹੋਏ ਸਨ, ਉਹ ਬੋਰੀ ਵੀ ਮਹਾਰਾਜ ਦੇ ਅੱਗੇ ਰੱਖ ਦਿੱਤੀ। ਆਖਣ ਲੱਗੇ, ਮਹਾਰਾਜ ਇਹ ਆਸਣ ਵੀ ਤੁਹਾਡਾ ਹੀ ਹੈ। ਸਾਹਿਬ ਫਿਰ ਮੁਸਕਰਾਏ, ਕਿਹਾ ਜੇਠਿਆ ਇਹ ਬੋਰੀ ਸਾਡੀ ਹੈ ਕਿ ਹੋਰ ਵੀ ਕੁਝ ਸਾਡਾ ਹੈ? ਭਾਈ ਜੇਠਾ ਜੀ ਨੇ ਕਿਹਾ, ਮਹਾਰਾਜ ਇਹ ਪਰਾਤ ਵੀ ਤੁਹਾਡੀ, ਅੱਧੀ ਵਿਕ ਗਈ, ਕੁਝ ਬਾਕੀ ਹੈ, ਇਹ ਵੀ ਤੁਹਾਡੀ ਹੈ। ਮਹਾਰਾਜ ਕਹਿਣ ਲੱਗੇ, ਹੋਰ ਵੀ ਕੁਝ ਸਾਡਾ ਹੈ ਕਿ ਇਹੀ ਸਾਡਾ ਹੈ? ਫਿਰ ਭਾਈ ਜੇਠਾ ਮਹਾਰਾਜ ਦੇ ਚਰਨਾਂ ਦੇ ਸਾਹਮਣੇ ਲੇਟ ਗਏ, ਕਿਹਾ ਹੇ ਪਾਤਸ਼ਾਹ, ਇਹ ਤਨ ਮਨ ਵੀ ਤੁਹਾਡਾ ਹੀ ਹੈ। ਸਾਹਿਬ ਨੇ ਗਲ ਨਾਲ ਲਾਇਆ ਅਤੇ ਕਹਿਣ ਲੱਗੇ, ਜੇਠਿਆ ਅੱਜ ਤੂੰ ਸਾਨੂੰ ਇੱਕ ਟੁੱਟੀ ਜਿਹੀ ਬੋਰੀ ਭੇਟਾ ਕੀਤੀ ਹੈ, ਅੱਧਾ ਵਿਕਿਆ ਥਾਲ ਦਿੱਤਾ ਹੈ ਅਤੇ ਥੋੜ੍ਹੇ ਜਿਹੇ 5 ਪੈਸੇ ਦਿੱਤੇ ਨੇ। ਸਮਾਂ ਆਵੇਗਾ, ਗੁਰੂ ਨਾਨਕ ਦੀ ਦਰਗਾਹ ਦਾ ਸਿੰਘਾਸਣ ਤੈਨੂੰ ਦੇ ਦੇਵਾਂਗੇ। ਸਮਾਂ ਆਵੇਗਾ ਜੇਠਿਆ, ਸਾਰੀ ਦੁਨੀਆਂ ਦੀਆਂ ਬਰਕਤਾਂ ਦਾ ਥਾਲ ਤੇਰੇ ਹੱਥ ਵਿੱਚ ਹੋਵੇਗਾ, 3 ਲੋਕਾਂ ਦੀ ਦੌਲਤ ਤੇਰੇ ਕਦਮਾਂ 'ਚ ਹੋਵੇਗੀ। ਕੀਤਾ ਤਾਂ ਬੜਾ ਥੋੜ੍ਹਾ ਜਿਹਾ, ਪਰ ਮਿਲਿਆ ਬੜਾ ਜ਼ਿਆਦਾ। ਪਤਾ ਕਿਉਂ? ਕਿਉਂਕਿ ਪਤਾ ਚੱਲ ਗਿਆ ਮੇਰਾ ਗੁਰੂ ਵੱਡਾ ਹੈ ਅਤੇ ਮਹਾਨ ਹੈ, ਭਰੋਸੇ ਨਾਲ ਭਰੇ ਹੋਏ। ਬੜੇ ਮਹਾਂਬਚਨ ਨੇ, ਧੰਨ ਧੰਨ ਗੁਰੂ ਵੱਡ ਪੁਰਖ ਹੈ, ਮੈਂ ਦੱਸੇ ਹਰ ਸਾਬਾਸੇ, ਮੇਰਾ ਗੁਰੂ ਵੱਡਾ ਹੈ, ਧੰਨਤਾ ਦੇ ਯੋਗ ਹੈ, ਮਹਾਨ ਹੈ। ਉਸ ਗੁਰੂ ਨੂੰ ਸਾਬਾਸ ਹੈ ਜਿਹੜਾ ਮੈਨੂੰ ਪਰਮਾਤਮਾ ਬਾਰੇ ਦੱਸਦਾ ਹੈ, ਪਰਮਾਤਮਾ ਨਾਲ ਜੋੜਦਾ ਹੈ। ਵੱਡ ਭਾਗੀ ਹਰ ਪਾਇਆ ਅਤੇ ਮੇਰੇ ਵੱਡੇ ਭਾਗ, ਜੋ ਪਰਮਾਤਮਾ ਸਰੂਪ ਗੁਰੂ ਮੈਨੂੰ ਪ੍ਰਾਪਤ ਹੋਇਆ। ਵੱਡ ਭਾਗੀ ਹਰ ਪਾਇਆ ਜਨ ਨਾਨਕ ਨਾਮ ਵਿਗਾਸੇ, ਅਤੇ ਜਿਹਦੇ ਨਾਮ ਦਾ ਸਦਕਾ ਮੇਰੀ ਸਟਰੈਸ ਜਾਂਦੀ ਰਹੀ, ਚਿੰਤਾ ਜਾਂਦੀ ਰਹੀ ਅਤੇ ਮਨ ਖੇੜੇ ਨਾਲ ਭਰ ਗਿਆ ਹੈ। ਸਤਿਗੁਰੂ ਪਾਤਸ਼ਾਹ ਮੇਰਾ ਭਰਿਆ ਹੱਥ ਸਾਰਿਆਂ ਦੇ ਸਿਰ 'ਤੇ ਰੱਖ ਕੇ ਨਿਵਾਜਣ। ਸਾਡਾ ਹਿਰਦਾ ਗੁਰੂ ਦੀ ਇਸ ਮਹਾਨ ਬਰਕਤ ਨੂੰ, ਇਨਾਇਤ ਨੂੰ ਪ੍ਰਾਪਤ ਕਰ ਸਕੇ ਔਰ ਗੁਰੂ ਨੂੰ ਵੱਡਾ ਜਾਣ ਸਕੇ। ਜਿੰਨਾ ਕੋਈ ਗੁਰੂ ਨੂੰ ਵੱਡਾ ਜਾਣਨ ਲੱਗ ਪੈਂਦਾ ਹੈ ਨਾ, ਸੱਚ ਜਾਣਨਾ, ਓਨੀਆਂ ਜ਼ਿਆਦਾ ਵਡਿਆਈਆਂ ਮਨੁੱਖ ਦੀ ਝੋਲੀ 'ਚ ਪੈਣ ਲੱਗ ਪੈਂਦੀਆਂ। ਅਸੀਂ ਗੁਰੂ ਨੂੰ ਵੱਡਾ ਕਰਕੇ ਜਾਣਨਾ ਹੈ ਅਤੇ ਸਲਾਹਣਾ ਹੈ। ਐਸਾ ਨਹੀਂ ਕਿ ਅਸਾਂ ਜਾਣਨਾ ਹੀ ਹੈ ਪਰ ਗੁਰੂ ਵੱਡਾ ਹੈ ਨਹੀਂ ਹੈ। ਮਹਾਰਾਜ ਕਹਿੰਦੇ ਨੇ, ਵੱਡਾ ਹੈ ਵੀ ਹੈ ਅਤੇ ਵੱਡਾ ਜਾਣਨਾ ਵੀ ਹੈ। ਸਤਿਗੁਰ ਵੱਡਾ ਕਰ ਸਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ, ਸਹਿ ਮੇਲੇ ਤਾਂ ਨਦਰੀ ਆਈਆਂ, ਜਾਂ ਤਿਸ ਭਾਣਾ ਤਾਂ ਮਨ ਵਸਾਈਆਂ। ਇਹ ਗੁਰੂ ਦੇ ਕੋਲ ਬਰਕਤ ਹੈ। ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸਹਿ ਤੁੱਠੇ ਨੌ ਨਿਧ ਪਾਈਆਂ। ਗੁਰੂ 9 ਨਿਧੀਆਂ 18 ਸਿੱਧੀਆਂ ਸਿੱਖ ਦੇ ਝੋਲੀ 'ਚ ਪਾ ਦਿੰਦਾ ਹੈ। ਬਾਰੰਬਾਰ ਸਭ ਦਾ ਹਾਰਦਿਕ ਤੌਰ 'ਤੇ ਧੰਨਵਾਦ। ਬੜੀ ਇਕਾਗਰਤਾ ਪ੍ਰੇਮ ਨਾਲ ਆਪ ਸਭ ਨੇ ਸਰਵਣ ਕੀਤਾ। ਗੁਰੂ ਸਾਰਿਆਂ ਦੀ ਝੋਲੀ 'ਚ ਇਹ ਮਹਾਨ ਸਮਝ ਪਾਵੇ, ਇਹ ਦਾਤ ਪਾਵੇ ਕਿ ਮੇਰਾ ਗੁਰੂ ਸਭ ਤੋਂ ਵੱਡਾ ਹੈ। ਕਹੋ ਨਾਨਕ, ਮੇਰਾ ਗੁਰ ਸਮਰੱਥ ਆ, ਮੇਰਾ ਗੁਰੂ ਸਮਰੱਥ ਹੈ, ਮੇਰੇ ਨਾਲ ਹੈ। 2-4 10 ਦਫਾ ਨਾ ਦਿਨ ਵਿੱਚ ਇਹ ਸ਼ਬਦ ਕਹਿ ਲਿਆ ਕਰੋ ਬਈ ਮੇਰਾ ਗੁਰੂ ਮੇਰੇ ਨਾਲ ਹੈ। ਇੰਨਾ ਕਹਿਣ ਨਾਲ ਤੁਹਾਡਾ ਮਨ ਮਹਿਸੂਸ ਕਰਨ ਲੱਗ ਪਏਗਾ, ਦੋ ਚਾਰ ਵਾਰੀ ਦਸ ਵਾਰੀ, ਗੁਰੂ ਅੰਗ ਸੰਗ ਹੈ, ਗੁਰੂ ਮੇਰੇ ਨਾਲ ਹੈ, ਗੁਰੂ ਮੇਰੇ ਸੰਗ ਸਦਾ ਹੈ, ਨਾਲੇ ਹੈ ਨਾਲ। ਪਰ ਆਪਣੇ ਮਨ ਨੂੰ ਵਿਸ਼ਵਾਸ ਦਿਵਾਉਣ ਲਈ ਇਹ ਥੋੜ੍ਹਾ ਜਿਹਾ ਕਹਿਣ ਨਾਲ ਵੀ ਜਲਦੀ ਖੇਡ ਬਣ ਜਾਏਗੀ। ਗੁਰੂ ਬਾਬਾ ਸਾਰਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖ ਕੇ ਨਿਵਾਜਣ। ਇਸ ਵੇਲੇ ਇੰਨੇ ਹੀ ਬਚਨ ਪ੍ਰਵਾਨ ਕਰਨਾ, ਬੜੀ ਇਕਾਗਰਤਾ ਪ੍ਰੇਮ ਨਾਲ ਸਭ ਨੇ ਸੁਣਿਆ ਫਿਰ ਤੋਂ ਸ਼ਬਦਾ। ਬਾਰੰਬਾਰ ਹਾਰਦਿਕ ਤੌਰ 'ਤੇ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕਾਂ ਦੀ ਝੋਲੀ 'ਚ ਪਾ ਦੇਣਾ, ਅਤੇ ਆਓ ਸਾਰੇ ਰਲ ਕੇ ਆਨੰਦ ਸਾਹਿਬ ਜੀ ਦੀ ਦਾਤ, ਗੁਰੂ ਫਤਿਹ ਦੀ ਦਾਤ, ਫਿਰ ਅਰਦਾਸਾਂ ਬੇਨਤੀਆਂ ਅਤੇ ਫਿਰ ਹੁਕਮਨਾਮਿਆਂ ਦੀ ਦਾਤ ਆਪਣੀ ਆਪਣੀ ਝੋਲੀ 'ਚ ਪਵਾਉਣੀ ਹੈ। ਹੁਣ ਤੱਕ ਦਾਸ ਇਕੱਲਾ ਬੋਲਦਾ ਰਿਹਾ, ਤੁਸੀਂ ਸਾਰੇ ਖਾਮੋਸ਼ੀ ਨਾਲ ਸੁਣਦੇ ਰਹੇ। ਜੇ ਤੁਸੀਂ ਬੋਲਦੇ ਵੀ ਤਾਂ ਮੈਂ ਕਹਿ ਦੇਣਾ ਸੀ ਕਿ ਬਈ ਨਾ ਬੋਲੋ, ਸੁਣੋ, ਪਰ ਹੁਣ ਸਾਰਿਆਂ ਨੇ ਬੋਲਣਾ। ਐਸਾ ਨਾ ਹੋਵੇ ਮੈਂ ਇਕੱਲਾ ਹੀ ਬੋਲਦਾ ਰਹਾਂ ਅਤੇ ਆਪ ਚੁੱਪ ਕਰਕੇ ਬੈਠੇ ਰਹੋ। ਇਸ ਲਈ ਸਭ ਨੇ ਆਨੰਦ ਸਾਹਿਬ 'ਚ ਬੋਲਣਾ ਹੈ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਾਰੇ ਪੜ੍ਹੋ ਜੀ। ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨੀ ਇੱਛਾ ਸਭ ਪੁਜਾਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਵਾਜੇ। ਕਲਾ ਜਿਤ ਕਰ ਧਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੈ ਲਾਗੇ। ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਬਿਨਵੰਤ, ਨਾਨਕ ਗੁਰ ਚਰਨ ਲਾਗੇ ਵਾਜੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ। ਸਲੋਕ ਪਵਣ ਗੁਰੂ ਪਾਣੀ ਪਿਤਾ, ਦਿਵਸ ਰਾਤ ਦੁਇਦਾਈ ਦਾਇਆ, ਚੰਗਿਆਈਆਂ ਬੁਰਿਆਈਆਂ, ਕਰਮੀ ਆਪੋ ਆਪਣੀ, ਜਿਨੀ ਨਾਮ ਧਿਆਇਆ ਗਏ ਮੁਸ਼ਕਤ। ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।